सास सास जप नीत कहां बिसासा देह का, कहां बिसासा देह का भिलम न कर हो मीत। नह बारक नह जोवन नह बिरदि कछ बंद, ओह बेरा नह बूझिए जो आए पर जम फंद। ओह बेरा नह बूझिए फंद। जेता जियो पिंड सब तेरा, तू अंतर जामी पुरख भगवान। दासन दास कहै जन नानक, जे हा तू कराए हैं ते हा हौ करी वख्यान। सज्जन सच्चा पातशाह सिरसा हांद साह, जिस पास बैठिया सो ही है सबना दा वेसाह। ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਦੇ ਦਰਬਾਰ ਵਿਖੇ ਰਾਤਰੀ ਦੇ ਦੀਵਾਨ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਕੁਛ ਦਿਨਾਂ ਤੋਂ ਜੋ ਭਾਈ ਪ੍ਰੇਮ ਸਿੰਘ ਜੀ ਅਕਾਲ ਚਲਾਣਾ ਕਰ ਗਏ, ਉਹਨਾਂ ਦੇ ਨਿਮਿੱਤ, ਉਹਨਾਂ ਦੇ ਸੰਬੰਧ ਵਿੱਚ, ਉਹਨਾਂ ਦੀ ਯਾਦ ਵਿੱਚ ਸਹਿਸਕ੍ਰਿਤੀ ਦੀ ਕਥਾ ਵਿਚਾਰ ਆਪਾਂ ਰਲ ਮਿਲ ਕੇ ਇਸ ਵੇਲੇ ਨਿੱਤ ਕਰਦੇ ਹਾਂ, ਜਿਸ ਵਿੱਚੋਂ 42 ਸਲੋਕ ਆਪਾਂ ਵਿਚਾਰ ਚੁੱਕੇ ਹਾਂ। ਇਹ 43ਵੇਂ ਸਲੋਕ ਦਾ ਆਪਾਂ ਨੇ ਪਾਠ ਸੁਣਿਆ। ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੋਵੇਂ ਪੰਡਤਾਂ ਨੇ ਬੇਨਤੀ ਕੀਤੀ, ਇਹ ਗੁਰੂ ਦੀ ਆਪਣੀ ਹੀ ਕਿਰਪਾ ਹੈ। ਜਦੋਂ ਵੀ ਗੁਰੂ ਨਾਨਕ ਨੇ ਕਿਸੇ ਦਾ ਉਧਾਰ ਕਰਨਾ ਹੁੰਦਾ ਤਾਂ ਮਰਦਾਨੇ ਨੂੰ ਭੁੱਖ ਲਾ ਦਿੰਦੇ, ਬਹਾਨਾ ਬਣਾ ਲੈਂਦੇ। ਐਸੀ गुरु एक बहाना बना के पंडतां दा सिख दे जम्मण मरण नूं मेटण दा उपदेश बख्शिश करदे है। कृपालू जो होए, दयालू जो होए, जो सिख ऐसे गुरां दे उपदेश नूं धारण कर लैंदा है उहदा जम्मण मरण कट्टिया जांदा है, वह प्रभु का रूप हो जाता है, वह प्रभु विच समा जाता है। आओ आपां हुण मन विरतियां कागर करदे होए, जिवें अगला प्रस अगे विचार आउंदी है, श्रवण करिए। हरी लाल ते कृष्ण लाल ने बेनती की, महाराज जी संसार समुद्र तो तरना किमें होवे? गुरु साहब जी हुण दस दे किमें तरना है। महाराज कहिंदे पहला तां भाई जिहड़ा स्वामी वाहिगुरु परमेश्वर रमण योग है जां रमण रमिया होया है, उस स्वामी मालक दी शरण लै के तरना हुंदा है। जो तारण का अर्थ जहाज भी करी दे, जहाज रूप है तारण वास्ते, वो जहाज रूप स्वामी मालक दी शरण लो, अते फिर शील सुभा धार के, वो परमेश्वर है परमेश्वर वाहिगुरु दे नाम नू रमण करिए, उच्चारण करो। संसार कारण नू करन वास्ते समर्थ है, सर्व शक्तिवान है वाहिगुरु। सृष्टि दी रचना दे दो कारण ने, किसी भी वस्तु दी रचना दे दो कारण ने, मकान बनाउण दे दो कारण ने, एक उपादान कारण है, एक निमित्त कारण है। मकान नू बनाउण दा उपादान कारण है सीमेंट, इटां आदिक मसाला, यह मकान दी उसारी दा उपादान कारण है सीमेंट बजरी वगैरह। अते सीमेंट इटां बजरी मकान नहीं बन जांदा, जिन्ना मर्जी लिया के ढेर रख दो, मकान बनाउण वास्ते उसनू राज मिस्त्री दी लोड़ है। राज मिस्त्री मजदूरां नू ला के अपने संदां दे नाल फिर वह मकान खड़ा कर देंदा, फिर मकान बनदा। ये दो कारण हैं, उपादान कारण ते इट्टां बजरी वगैरह है, अते निमित्त कारण है मिस्त्री, राज मिस्त्री ते उस दे जेड़े औजार हैं, ये निमित्त कारण है। वाहिगुरु परमेश्वर सब शक्तिवान ऐसा है कि संसार दा उपादान कारण दा भी कारण है ते निमित्त कारण दा भी कारण है। उपादान संसार दा उपादान कारण है, जो पांच तत् हैं ये उपादान कारण है, अते जेड़ा कहंदे ने भी ब्रह्मा ने सृष्टि की सिरजना की, ब्रह्मा निमित्त कारण है, पर परमेश्वर वाहिगुरु ने ही तत्तां नूं पैदा किया, उसने ब्रह्मा नूं पैदा किया, इस करके वह सब कारण ही वाहिगुरु है। करण कारण समर्थ है, कारण ते कारज नूं मिला करके ही उपादान निमित्त कारण नूं मिला के ही कारज पैदा हुंदा है। ताते सतगुरु जी फरमान करदे ने सर्व शक्तिवान संसार कारण नूं करन वास्ते वाहिगुरु है, अते सारी सृष्टि दा कारण बना के फिर जीवा नूं दान दे तो पव पूरन है। भाई ओ प्रभु परमेश्वर वाहिगुरु सारयां दे विच पूर्ण भी है अते सब नूं खाने दाने आदक दा भोजन पानी सिर सिरक संभाहे ठाकुर सब नूं पहुंचाउंदा है। ते महाराज कहिंदे ओ दान देण वाला है ਨਿਰਾਸ਼ਿਆਂ ਦੀ ਵੀ ਆਸਾ ਨੂੰ ਪੂਰੀ ਕਰ ਦਿੰਦਾ। ਸਗਲ ਅਰਥ ਆਲਿਆ ਹੈ, ਸਾਰੇ ਹੀ ਅਰਥ ਧਰਮ ਅਰਥ ਕਾਮ ਮੋਖ ਚਾਰਾਂ ਦਾ ਨਾਮ ਹੈ। ਇਹ ਚਾਰੇ ਅਰਥ ਕਹੀਏ ਪਦਾਰਥਾਂ ਦਾ ਦੇਣ ਵਾਲਾ ਆਲਿਆ ਘਰ ਹੈ। ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੇ ਪਾਸੋਂ ਸਗਲ ਜਾਚੰਤ ਜਾਚਕ ਹੈ, ਸਾਰੇ ਹੀ ਜਾਚਕ ਹੈ। ਮੰਗਤੇ ਬਣ ਕੇ ਜਾਚੰਤ ਮੰਗਦੇ ਫਿਰਦੇ ਉਸ ਦੇ ਕੋਲੋਂ, ਪਰਮੇਸ਼ਰ ਦੇ ਕੋਲੋਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਨਿਧਾਨ ਸਿਮਰੰਤ ਨਾਨਕ, ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦਾ ਸਿਮਰਨ ਕਰੀਏ। ਭਾਈ ਜੀ ਤਾਂ ਸਾਰੇ ਹੀ ਮੰਗਦੇ ਹੈ ਨਾ, ਮੰਗਤੇ ਬਣ ਕੇ ਆਪਾਂ ਉਹਦੇ ਗੁਣਾਂ ਦਾ ਖਜ਼ਾਨੇ ਦਾ ਸਿਮਰਨ ਕਰੀਏ ਤਾਂ ਬਈ ਤਰ ਜਾਵਾਂਗੇ ਸੰਸਾਰ ਤੋਂ। ਸਾਰੇ ਹੀ ਮੰਗਣ ਵਾਸਤੇ ਜਾਚੰਤ ਮੰਗਦੇ ਹਨ ਅਤੇ ਸਿਮਰੰਤ ਸਿਮਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਦੇ ਸਿਮਰਨ ਕਰਕੇ ਭਾਈ ਦੁਰਗਮ ਸਥਾਨ ਸੁਗਮੰ, ਜਿਸ ਥਾਂ 'ਤੇ ਪਹੁੰਚ ਔਖੀ ਹੋਵੇ ਉਹਨੂੰ ਦੁਰਗਮ ਕਹਿੰਦੇ ਹੈ, ਕਠਿਨ ਹੈ ਪਹੁੰਚ। ਉਸ ਥਾਂ 'ਤੇ ਸੁਗਮੰ ਸੌਖਾ ਹੀ ਪਹੁੰਚ ਜਾਈਦਾ। ਦੇਵ ਲੋਕ ਵਿੱਚ ਪਹੁੰਚ ਔਖੀ ਹੈ, ਪਰਲੋਕ ਵਿੱਚ ਪਹੁੰਚ ਔਖੀ ਹੈ, ਦੇਵਤਿਆਂ ਤੱਕ ਦੀ ਪਹੁੰਚ ਔਖੀ ਹੈ, ਪਰ ਵਾਹਿਗੁਰੂ ਦੇ ਚਿੰਤਨ ਦੁਆਰਾ ਸੁਗਮੰ ਸੌਖੀ ਹੀ ਹੋ ਜਾਂਦੀ ਹੈ ਉਸ ਥਾਂ 'ਤੇ ਪਹੁੰਚ। ਅਤੇ ਮਹਾਂ ਦੁੱਖ ਸਰਬ ਸੁਖਣ ਹੈ, ਮਹਾਨ ਦੁੱਖ ਸੰਸਾਰ ਦੇ ਹਨ, ਇਹਨਾਂ ਸਾਰੇ ਦੁੱਖਾਂ ਤੋਂ ਰਹਿਤ ਕਰਕੇ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਸਭ ਨੂੰ ਸੁਖਣ ਹੈ, ਸੁੱਖ ਦੇਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਸਿਮਰਨ ਕਰਨ ਦੁਆਰਾ ਦੁਰਬਚਨ, ਇੱਕ ਤਾਂ ਭੈੜੇ ਬਚਨ ਬੋਲਣ ਵਾਲੇ ਹੁੰਦੇ ਹੈ, ਕਿਸੇ ਨੂੰ ਗਾਲ ਕੱਢਤੀ, ਕਿਸੇ ਨੂੰ ਬੁੱਧ ਬੁਰੇ ਬਚਨ ਬੋਲਤੇ, ਭੱਦੇ ਸ਼ਬਦ ਬੋਲਦੇ ਹੈ। ਦੂਜਾ ਭੇਦ ਪਾਉਣ ਵਾਲੇ ਫਰਕ ਪੁਰਖ ਹੁੰਦੇ ਹੈ, ਫਰਕ ਪਾ ਦੇਣਾ ਦੋ ਬੰਦਿਆਂ ਦੇ ਵਿੱਚ। ਤੀਜਾ ਹੈ ਭਰਮ, ਭਰਮ ਪਾਉਣ ਵਾਲੇ। ਚੌਥੇ ਸਾਖਤ ਲੋਕ ਹਨ, ਪੰਜਵੇਂ ਪਿਸ਼ਨੰ ਚੁਗਲ ਲੋਕ ਹਨ, ਚੁਗਲੀ ਕਰਨ ਵਾਲੇ। ਇਹ ਸਾਰੇ ਹੀ ਜੇ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਨਾ ਤਾਂ ਪਰਮੇਸ਼ਰ ਦਾ ਨਾਮ ਸੁਰਜਨ ਹੈ, ਇਹਨਾਂ ਤੋਂ ਭਾਈ ਸੁਰਜਨ ਹੈ ਸ੍ਰੇਸ਼ਟ ਪੁਰਸ਼ ਬਣਾ ਦਿੰਦਾ। ਖੋਟੇ ਬਚਨਾਂ ਵਾਲਾ ਸ਼ੁਭ ਬਚਨ ਬੋਲਣ ਲੱਗ ਪੈਂਦਾ। ਭੇਦ ਪਰਮ ਪਕਾ ਭੇਦ ਪਾਉਣ ਵਾਲਾ ਅਤੇ ਉਹ ਕਹਿੰਦੇ ਅਭੇਦਤਾ ਦੇ ਵਿਚਾਰ ਵਿੱਚ ਲੁੜ ਜਾਂਦਾ ਹੈ। ਭਰਮ ਵਾਲਾ ਗਿਆਨ ਦੀ ਪ੍ਰਾਪਤੀ ਕਰਦਾ ਹੈ, ਰੱਬ ਤੋਂ ਟੁੱਟਿਆ ਹੋਇਆ ਰੱਬ ਨਾਲ ਜੁੜ ਜਾਂਦਾ ਹੈ। ਚੁਗਲ ਕਰਨ ਚੁਗਲੀ ਕਰਨ ਵਾਲਾ, ਪਿਸ਼ਨੰਗ ਚੁਗਲੀ ਕਰਨ ਵਾਲਾ ਹੈ ਨਾ ਜਿਹੜਾ, ਉਹ ਤਾਂ ਸੁਰਜਨ ਹੈ ਸ੍ਰੇਸ਼ਟ ਪੁਰਸ਼ ਬਣ ਜਾਂਦਾ ਹੈ। ਸੰਤ ਕਿਰਪਾਲ ਸਿੰਘ ਜੀ ਸੱਤੋ ਵਾਲਿਆਂ ਨੇ ਪਿਸ਼ਨੰਤ ਪਾਠ ਇਕੱਠਾ ਕੀਤੇ। ਵਾਸਤਵ ਦੇ ਵਿੱਚ ਪਿਸ਼ਨੰਗ ਤਾਂ ਸੁਰਜਨ ਹੈ, ਜੋ ਸਹਿਸਕ੍ਰਿਤੀ ਦੀ ਚਾਲ ਹੈ ਉਸ ਅਨੁਸਾਰ ਚੁਗਲ ਵੀ ਦੁਰਬਚਨ ਬੋਲਣ ਵਾਲੇ, ਭੇਦ ਭਰਮ ਪਾਉਣ ਵਾਲੇ, ਸਾਖਤ ਲੋਕ, ਚੁਗਲ ਲੋਕ, ਇਹ ਤਾਂ ਸਾਰੇ ਹੀ ਭਾਈ ਸੁਰਜਨ ਹੈ ਸ੍ਰੇਸ਼ਟ ਪੁਰਸ਼ ਬਣ ਜਾਂਦੇ ਹਨ। ਆਥਿਤੰ ਸੋਗ ਹਰਖੰ, ਪਰਮੇਸ਼ਰ ਦੇ ਨਾਮ ਜਪਣ ਦੇ ਦੁਆਰਾ ਜਿਹੜਾ ਮਨ ਆਸਥਿਤੰ ਸਥਿਤ ਨਹੀਂ ਹੈ, ਸਥਿਤ ਨਹੀਂ ਹੁੰਦਾ ਹੈ, ਉਹ ਆਸਥਿਤੰ ਸਥਿਤ ਹੋ ਜਾਂਦਾ, ਟਿਕ ਜਾਂਦਾ। ਸੋਗ ਹਰਖੰ ਕਹਿੰਦੇ ਜਿਹੜਾ ਲੱਗਦਾ ਹੈ, ਸੋਗ ਹਰਖੰ ਖੁਸ਼ੀ ਗਮੀ ਦਾ ਭੈ ਬਣਿਆ ਰਹਿੰਦਾ ਹੈ, ਖੀਣੰ ਨਾਸ ਹੋਣਾ। ਸਤਿਗੁਰੂ ਜੀ ਕਹਿੰਦੇ ਇਹ ਤਾਂ ਸਾਰਾ ਭੈ ਮਿਟ ਕੇ ਤਾਂ ਨਿਰਭੈ ਭੈ ਤੋਂ ਰਹਿਤ ਹੋ ਜਾਂਦਾ ਹੈ, ਭਰਮਣ ਤੋਂ ਰਹਿਤ ਹੋ ਜਾਂਦਾ। ਅਟਵੀਆਂ ਕਹਿੰਦੇ ਨੇ ਜਿਹੜੇ ਇਹੋ ਜਿਹਾ ਜੰਗਲ ਹੋਵੇ ਜਿੱਥੋਂ ਫਸ ਕੇ ਬੰਦਾ ਨਿਕਲ ਨਾ ਸਕੇ, ਉਹਨੂੰ ਅਟਵੀਆਂ ਕਹਿੰਦੇ ਆ। ਸੰਸਾਰ ਪੈਦਾਇਕ ਅਟਵੀਆਂ ਹੈ, ਸੰਸਾਰ ਸਮੁੰਦਰ, ਇਹਦੇ ਵਿੱਚ ਪੈ ਕੇ ਨਿਕਲਣਾ ਬੜਾ ਔਖਾ ਹੈ, ਨਿਕਲਿਆ ਨਹੀਂ ਜਾਂਦਾ ਇਹਦੇ ਵਿੱਚ। ਸੰਸਾਰ ਅਟਵੀਆਂ ਪੈਦਾਇਕ ਅਟਵੀਆਂ, ਅਟਕ ਪਾਉਣ ਵਾਲੇ ਸੰਸਾਰ ਦੇ ਵਿੱਚ। ਮਹਾਨਗਰ ਵਾਸੰ, ਇਹ ਸੰਸਾਰ ਦੇ ਵਿੱਚ ਵੀ ਮਹਾਨਗਰ ਕੀ ਹੈ? ਸਾਧ ਸੰਗਤ ਹੈ। ਮਹਾਨਗਰ ਸਾਧ ਸੰਗਤ ਦੇ ਅੰਦਰ ਵਾਸਮ ਵਸਣਾ ਹੁੰਦਾ, ਤੇ ਫਿਰ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੇ ਤਾਂ ਧਰਮ ਲਖਣ ਪ੍ਰਭ ਮਾਇਆ, ਪ੍ਰਭੂ ਪਰਮੇਸ਼ਰ ਦੀ ਮਾਇਆ ਕਿਰਪਾ ਸਦਕਾ ਧਰਮ ਦੇ ਇਹ ਲਕਸ਼ਣ ਪ੍ਰਾਪਤ ਹੁੰਦੇ ਹਨ।
ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ।
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਤਾਂ ਤੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਸਾਧ ਸੰਗਤ ਵਿੱਚ ਮਿਲ ਕੇ ਜੁੜ ਕੇ, ਸੰਗਮ ਦਾ ਅਰਥ ਹੁੰਦਾ ਮਿਲਣਾ ਜੁੜਨਾ, ਸਾਧ ਸੰਗਤ ਵਿੱਚ ਮਿਲ ਕੇ ਜੁੜ ਕੇ ਰਾਮ ਰਾਮ ਰਮਣੰ, ਰਮੇ ਹੋਏ ਰਾਮ ਨਾਮ ਦਾ ਰਮਣ ਉਚਾਰਨ ਕਰੀਏ, ਅਤੇ ਉਹ ਜਿਹੜਾ ਸ਼ੁਭ ਗੁਣਾਂ ਵਿੱਚ ਹਰੇ ਕਰਨ ਵਾਲਾ, ਪਾਪਾਂ ਦਾ ਹਰ ਹਾਰਕ ਹੈ, ਨਾਸ਼ ਕਰਨ ਵਾਲਾ, ਦਇਆ ਦਾ ਘਰ ਹੈ, ਉਹਦੇ ਚਰਨਾਂ ਦੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸ਼ਰਨ ਲੈਣਾ ਕਰੋ। ਹੁਣ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜੇ ਪੰਜ ਬੇਕਾਰ ਹਨ, ਕਾਮ ਕ੍ਰੋਧ ਹੋਰੀ, ਮਹਾਰਾਜ ਜੀ ਇਹ ਕਿੰਨੇ ਕੁ ਬਲ ਵਾਲੇ? ਸਤਿਗੁਰੂ ਜੀ ਹੁਣ ਇਕੱਲੇ ਇਕੱਲੇ ਨੂੰ ਦੱਸਦੇ ਹੈ ਵੀ ਕਿਹੋ ਜਿਹੇ ਹੈ, ਕਿੰਨੇ ਕੁ ਬਲ ਵਾਲੇ ਹੈ। ਪਹਿਲਾਂ ਮੋਹ ਦਾ ਕਥਨ ਕਰਦੇ ਹਨ, ਅਤੇ ਇਸ ਤਰ੍ਹਾਂ ਵਾਰ ਵਾਰ ਪੰਜਾਂ ਦਾ ਹੀ ਕਥਨ ਕਰਨਗੇ। ਪਹਿਲਾਂ ਮੋਹ ਦੇ ਬਾਰੇ ਦੱਸਦੇ ਹੈ, ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਹੇ ਜਿਹੜਾ ਅੱਖਰ ਹੈ ਨਾ, ਇਹ ਅਜਿੱਤ ਸੂਰ ਦੇ ਨਾਲ ਦਾ ਨਹੀਂ ਹੈ, ਇਹ ਹਰੀ ਲਾਲ ਕ੍ਰਿਸ਼ਨ ਨਾਲ ਲਾਉਣਾ। ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜਾ ਮੋਹ ਹੈ ਨਾ, ਅਜਿੱਤ ਸੂਰ ਸੰਗਰਾਮ, ਸੰਸਾਰ ਮੈਦਾਨੇ ਯੁੱਧ ਦਾ ਨਾਮ ਸੰਗਰਾਮ ਹੈ, ਇਹਦੇ ਵਿੱਚ ਅਜਿੱਤ ਸੂਰਮਾ ਮੋਹ ਹੈ। ਜਿਹੜਾ ਮੋਹ ਹੈ ਇਹ ਅਜਿੱਤ ਸੂਰਮਾ ਹੈ, ਜਿੱਤਿਆ ਨਹੀਂ ਜਾਂਦਾ। ਅਤ ਬਲਣਾ ਬੜੇ ਬਲ ਵਾਲਾ ਹੈ, ਅਤਿਅੰਤ ਹੀ ਬਲ ਵਾਲਾ ਹੈ, ਬਹੁ ਮਰਦਨਾ, ਬਹੁਤ ਸਾਰਿਆਂ ਨੂੰ ਇਹਨੇ ਮਰਦਨਾ ਮਲ ਮਲ ਕੇ ਸੁੱਟਿਆ, ਮੋਹ ਨੇ। ਜਦੋਂ ਮਹਾਭਾਰਤ ਦਾ ਯੁੱਧ ਹੋਣ ਲੱਗਾ ਨਾ, ਤੇ ਅਰਜਨ ਨੇ ਵੇਖਿਆ ਹਥਿਆਰ ਸੁੱਟਦੇ, ਕ੍ਰਿਸ਼ਨ ਕਹਿੰਦੇ ਕੀ ਹੋਇਆ? ਕਹਿੰਦਾ ਜੀ ਮਾਰਾਂ ਕਿਹਦੇ, ਕੋਈ ਤਾਇਆ ਕੋਈ ਚਾਚਾ, ਆਪਦੇ ਨੂੰ ਹੀ ਮਾਰਦੇ, ਮੈਂ ਮੇਰੇ ਹੀ ਹੈ ਸਾਰੇ। ਫਿਰ ਗੀਤਾ ਉਚਾਰਨ ਕਰਕੇ ਅਰਜਨ ਨੂੰ ਉਪਦੇਸ਼ ਦਿੱਤਾ, ਫਿਰ ਧਨਕ ਬਾਣ ਚੁੱਕਿਆ ਅਰਜਨ ਨੇ। ਕਹਿੰਦੇ ਇੱਕ ਵਾਰ ਉਹ ਅਰਜਨ ਦਾ ਪੁੱਤਰ ਅਭਿਮਨੂ, ਅਰਜਨ ਬੜਾ ਮਹਾਸੂਰਮਾ ਸੀ, ਤਕੜਾ, ਤੀਰ ਉਸਦੇ ਗਿਣੇ ਹੋਏ ਸਨ, ਉਹਦਾ ਛੋਟਾ ਜਿਹਾ ਪੁੱਤਰ ਅਭਿਮਨੂ ਨਿੱਕਾ ਜਿਹਾ ਉਹਦੇ ਗੋਦ ਵਿੱਚ ਖੇਡ ਰਿਹਾ। ਖੇਡਦੇ ਖੇਡਦੇ ਨੇ ਉਸਨੇ ਖੜਾ ਹੋ ਕੇ ਪੱਗ ਨੂੰ ਹੱਥ ਪਾਇਆ ਤੇ ਅਰਜਨ ਦੀ ਪੱਗ ਲੈ ਗਈ। ਜਦੋਂ ਪੱਗ ਲਹੀ ਅਰਜਨ ਹੱਸਦਾ ਫਿਰ ਰੱਖ ਲਈ ਸਿਰ ਤੇ ਨਾਲੇ ਹੱਸੀ ਜਾਂਦਾ ਤੇ ਕ੍ਰਿਸ਼ਨ ਜੀ ਵੀ ਹੱਸ ਪਏ ਮੁਸਕਰਾ ਪਏ ਕਹਿੰਦਾ ਭਗਵਾਨ ਤੁਸੀਂ ਹੱਸਦੇ ਹੋ ਕਹਿੰਦੇ ਮੈਂ ਉਹ ਹੱਸਦਾ ਬਈ ਜੇ ਕੋਈ ਹੋਰ ਤੇਰੀ ਪੱਗ ਨੂੰ ਹੱਥ ਪਾ ਲੈਂਦਾ ਤੂੰ ਹੁਣ ਨੂੰ ਸਿਰ ਵੱਢਿਆ ਪਿਆ ਹੋਣਾ ਜੀ ਉਹਦਾ ਮੋਹ ਦੇ ਵਸ ਵਿੱਚ ਹੋ ਕੇ ਤੂੰ ਪੁੱਤ ਨੇ ਪੱਗ ਲਾ ਤੀ ਤੂੰ ਸਵਾ ਖੁਸ਼ ਹੁੰਦਾ ਹੈ ਇਹ ਮੋਹ ਸੂਰਮਾ ਹੈ ਸਹਿ ਮੋਹ ਦੇ ਵਸ ਵਿੱਚ ਹੋ ਕੇ ਤੂੰ ਸਗਾਂ ਇਹਦੇ ਨਾਲ ਹੱਸਦਾ ਇਹ ਅਜਿੱਤ ਸੂਰਮਾ ਹੈ ਸਹਿ ਅਤ ਬਲਨਾ ਬਹੁ ਮਰਦ ਨੇ ਵੱਡੇ ਵੱਡਿਆਂ ਨੂੰ ਇਸ ਅਜਿੱਤ ਸੂਰਮੇ ਮੋਹ ਨੇ ਨਾ ਮਲ ਕਰਕੇ ਸੁੱਟ ਦਿੱਤਾ ਬੜੇ ਬਲ ਵਾਲਾ ਹੈ ਨੰਦੀ ਭਿੰਗੀ ਟੌਣਾ ਛੌਣਾ ਆਦਿਕ ਗਣ ਸ਼ਿਵ ਜੀ ਦੇ ਮੰਨੇ ਨੇ ਗੰਧਰਵ ਦੇਵ ਲੋਕ ਦੇ ਰਾਗੀ ਆਦਿਕ ਬ੍ਰਹਮਾ ਦੇ ਫੁਰਨੇ ਤੋਂ ਪੈਦਾ ਹੋਏ ਆਜਾਨ ਸੰਗਿਆ ਕਰਕੇ ਜਿੰਨੇ ਵੀ ਗਣ ਗੰਧਰਵ ਆਦਿਕ ਜਿਤਨੇ ਵੀ ਸਮੂਹ ਹਨ ਜਨ ਗਾਣ ਦਾ ਅਰਥ ਸਮੂਹ ਦੇਵ ਕਹੀਏ ਦੇਵਤੇ ਮਨੁੱਖਿਅੰ ਮਨੁੱਖ ਆਦਿਕ ਹੋਰ ਤਾਂ ਹੋਰ ਮੋਹ ਨੇ ਤਾਂ ਪਸ ਪੰਖੀ ਬਿਮੋਹ ਨਹਿ ਵਿਸ਼ੇਸ਼ ਕਰਕੇ ਮੋਹ ਲਏ ਹੋਏ ਇਸ ਮੋਹ ਨੇ ਵੱਡੇ ਵੱਡੇ ਬ੍ਰਗਤ ਵੀ ਬਣ ਬਣ ਕੇ ਅਖੀਰ ਮੋਹ ਦੇ ਮਾਰੇ ਘਰਾਂ 'ਚ ਜਾ ਡਿੱਗਦੇ ਬੜਾ ਭਾਰੀ ਮੋਹ ਐਸਾ ਹੈ ਵੱਡੇ ਪਸ਼ੂ ਪੰਛੀਆਂ ਨੂੰ ਵੀ ਨਹੀਂ ਛੱਡਦਾ ਮਨੁੱਖਾਂ ਨੂੰ ਤਾਂ ਕੀ ਦੇਵੀ ਦੇਵਤੇ ਵੀ ਨਹੀਂ ਛੱਡੇ ਹਨ ਕਹਿਣ ਲੱਗੇ ਪੰਡਿਤ ਮਹਾਰਾਜ ਕੋਈ ਬਚਾ ਇਸ ਤੋਂ ਮਹਾਰਾਜ ਕਹਿੰਦੇ ਹੈਗਾ ਉਹ ਇਹ ਬਚਾ ਹੁਣ ਦੱਸਦੇ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰੈ ਸਰਣ ਨਾਨਕ ਜਗਦੀਸ਼ਵਰੈ ਸਤਿਗੁਰੂ ਜੀ ਕਹਿੰਦੇ ਜਗਤ ਈਸ਼ਵਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਉਹਦੀ ਸ਼ਰਨ ਲਓ ਉਹ ਹਰੀ ਹੀ ਸਭ ਕੁਛ ਕਰਨ ਹਾਰ ਹੈ ਉਸ ਕਰਨ ਹਾਰ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਨਮਸਕਾਰਾਂ ਕਰੋ ਇਹੋ ਹੀ ਇਸ ਮੋਹ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ
ਸਰਣ ਨਾਨਕ ਜਗਦੀਸ਼ਵਰ
ਹੋ ਗਿਆ ਏ
ਕਾਮੰ ਨਰਕ ਦਿਸ ਰਾਮੰ ਬਹੁ ਜੋਨੀ ਪਰਮਾਵਣ
ਹੁਣ ਅੱਗੇ ਦੱਸਦੇ ਕਹਿੰਦੇ ਮੋਹ ਦਾ ਤੁਹਾਨੂੰ ਸਸਤਾ ਹੁਣ ਕਾਮ ਬਾਰੇ ਦੱਸਦੇ ਹੈ ਭਾਈ ਹੇ ਹਰੀ ਲਾਲ ਕ੍ਰਿਸ਼ਨ ਲਾਲ ਜਿਹੜਾ ਕਾਮ ਹੈ ਇਹ ਤਾਂ ਨਰਕ ਵਿਸਰਾਮ ਨਰਕਾਂ ਦੇ ਵਿੱਚ ਵਾਸਾ ਕਰਾ ਦਿੰਦਾ ਕਾਮ ਹੈ ਜਿਹੜਾ ਇਹ ਨਹੀਂ ਛੱਡਦਾ ਹੈ ਬਹੁਤ ਜੋਨੀ ਭਰਮਾਵਣ ਹੈ ਬਹੁਤ ਸਾਰੀਆਂ ਜੋਨੀਆਂ ਦੇ ਵਿੱਚ ਭਰਮਾਉਂਦਾ ਹੈ ਚਿੱਤ ਨੂੰ ਹਰਣ ਖਿੱਚ ਲੈਂਦਾ ਹੈ ਤ੍ਰੈ ਲੋਕ ਗਮਿਅੰ ਤਿੰਨਾਂ ਲੋਕਾਂ ਤੱਕ ਇਸ ਦੀ ਕਾਮ ਦੀ ਪਹੁੰਚ ਹੈ ਜਪ ਤਫਸੀਲ ਵਿਦਾਰਨ ਹੈ ਜਾਪ ਨੂੰ ਵੀ ਨਾਸ਼ ਕਰ ਦਿੰਦਾ ਤਪ ਨੂੰ ਵੀ ਨਾਸ਼ ਕਰ ਦਿੰਦਾ ਸੀਲ ਸੁਭਾਅ ਨੂੰ ਵੀ ਵਿਦਾਰ ਦਿੰਦਾ ਨਸ਼ਟ ਕਰ ਦਿੰਦਾ ਹੈ ਇਹਦੇ ਸਪਰਸ਼ ਦਾ ਜਿਹੜਾ ਸੁੱਖ ਹੈ ਅਲਪ ਹੈ ਤੁੱਛ ਹੈ ਅਤੇ ਅਵਿੱਤ ਹੈ ਜਿਹੜਾ ਇਸ ਵਿੱਚ ਪੈ ਜਾਂਦਾ ਉਹ ਅਵਿੱਤ ਮਾਇਆ ਤੋਂ ਰਹਿਤ ਹੋ ਜਾਂਦਾ ਧਨ ਤੋਂ ਅਤੇ ਐਸਾ ਚੰਚਲ ਹੈ ਇਹ ਹੈ ਸਾਰਿਆਂ 'ਚ ਹੀ ਊਚ ਨੀਚ ਸਮਾਵਣਾ ਚਾਹੇ ਉੱਚੇ ਲੋਕ ਕਹਾਉਣ ਵਾਲੇ ਹੈ ਚਾਹੇ ਨੀਚ ਕਹਾਉਣ ਵਾਲੇ ਹੈ ਸਾਰਿਆਂ ਦੇ ਵਿੱਚ ਹੀ ਸਮਾਵਣਾ ਸਮਾਇਆ ਹੋਇਆ ਕਿਸੇ ਨੂੰ ਨਹੀਂ ਛੱਡਦਾ ਇਹ ਊਚ ਉੱਚੇ ਬ੍ਰਹਮਾ ਹੋਰਾਂ ਨੂੰ ਨਹੀਂ ਛੱਡਿਆ ਇੰਦਰ ਵਰਗਿਆਂ ਨੂੰ ਨਹੀਂ ਛੱਡਿਆ ਇਸ ਨੇ ਅਤੇ ਨੀਚ ਗਰੀਬ ਲੋਕ ਜਿਹੜੇ ਘਰ ਬਾਰ ਵੀ ਛੱਡ ਕੇ ਜੰਗਲਾਂ 'ਚ ਜਾ ਬੈਠੇ ਉਹਨਾਂ ਨੂੰ ਨਹੀਂ ਛੱਡਿਆ ਇਸ ਨੇ ਵੱਡੇ ਵੱਡੇ ਰਿਖੀਆਂ ਸਿੰਘੀ ਰਿਖੀ ਵਰਗੇ ਸੌਰਵ ਰਿਖੀ ਵਰਗੇ ਉਹਨਾਂ ਨੂੰ ਨਹੀਂ ਛੱਡਿਆ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ
ਉਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ।
ਕਹਿਣ ਲੱਗੇ ਪੰਡਿਤ ਮਹਾਰਾਜ, ਇਹ ਤੋਂ ਵੀ ਕੋਈ ਬਚਾਅ ਦੱਸ ਦਿਓ। ਜਿਹੜਾ ਇਹ ਹੈ ਤੋਂ ਕੋਈ ਬਚਾਅ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਤਬ ਭੈ ਬੇ ਮੁੰਚਿਤ ਸਾਧ ਸੰਗਮ। ਗੁਰੂ ਪਾਤਸ਼ਾਹ ਕਹਿੰਦੇ, ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਸੁਣੋ, ਤਬ ਕਹੀਏ ਤਿਸ ਦਾ ਭੈ ਬੇ ਮੁੰਚਿਤ ਵਿਸ਼ੇਸ਼ ਕਰਕੇ ਕੱਟਿਆ ਜਾਂਦਾ, ਜੇ ਸਾਧ ਸੰਗਤ ਵਿੱਚ ਆ ਜਾਵੇ, ਮੇਲ ਕਰ ਲਵੇ, ਸਾਧ ਸੰਗਤ ਵਿੱਚ ਆ ਕੇ ਮਿਲ ਜਾਵੇ ਅਤੇ ਬੇਨਤੀ ਕਰੇ, ਓਟ ਨਾਨਕ ਨਾਰਾਇਣ ਹੈ। ਹੇ ਵਾਹਿਗੁਰੂ ਪਰਮੇਸ਼ਰ, ਮੈਂ ਤਾਂ ਤੇਰੀ ਓਟ ਲਈ ਹੈ, ਤੇਰੀ ਓਟ ਹੀ ਮੈਨੂੰ ਬਖਸ਼ਣਾ ਕਰੋ। ਇਉਂ ਪਰਮੇਸ਼ਰ ਦੀ ਓਟ ਲੈ ਲਵੇ, ਸਾਧ ਸੰਗਤ ਵਿੱਚ ਆ ਕੇ ਜੁੜ ਜਾਵੇ, ਤਾਂ ਵੇ ਤਿਸ ਦਾ ਭੈ ਨਾ ਜਿਹੜਾ ਕੱਟਿਆ ਜਾਂਦਾ ਹੈ। ਕਹਿੰਦੇ ਹੁਣ ਕ੍ਰੋਧ ਦੀ ਸੁਣ ਲਓ। ਹੇ ਕਲ ਮੂਲ ਕ੍ਰੋਧੰ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਕਲ ਮੂਲ ਕਲਾ ਦਾ, ਲੜਾਈ ਦਾ, ਝਗੜੇ ਦਾ ਮੂਲ ਮੁੱਢ ਕ੍ਰੋਧ ਹੈ। ਉਹ ਪ੍ਰਬੋਧ ਚੰਦਰ ਨਾਟਕ ਵਾਲੇ ਨੇ ਲਿਖਿਆ, ਉਹ ਕਹਿੰਦਾ ਕ੍ਰੋਧ ਇਸ ਤਰ੍ਹਾਂ ਬੋਲਦੇ, ਕਹਿੰਦਾ ਅੰਧ ਕਰੋ ਦ੍ਰਿਗ ਬੰਤਨ ਕੋ, ਸੁਰਤ ਬੰਤਨ ਕੋ, ਬਦਰੋ ਕਰ ਡਾਰੋ, ਤ੍ਰਿਤ ਬੰਤਨ ਕੋ ਸੋ ਅਧੀਰ ਕਰੋ, ਤਿਸ ਚਾਤਰ ਕੀ ਮਤ ਦੂਰ ਨਿਵਾਰੋ। ਕ੍ਰੋਧ ਐਂ ਬੋਲਦਾ, ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਜਦੋਂ ਕ੍ਰੋਧ ਸਵਾਰ ਹੋਵੇ ਨਾ, ਕਹਿੰਦਾ ਪਰੇ ਹੋ ਜਾ, ਮੈਨੂੰ ਕੁਛ ਨਹੀਂ ਦੀਦਾ, ਹੁਣ ਅੰਨਾ ਹੋ ਜਾਂਦਾ। ਚੰਗੀ ਭਲੀ ਮਤ ਵਾਲਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ। ਕਲ ਮੂਲ ਕ੍ਰੋਧੰ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ ਜਿਹੜਾ ਕ੍ਰੋਧ ਹੈ ਨਾ, ਕਲਾ ਦਾ, ਝਗੜੇ ਦਾ, ਲੜਾਈ ਦਾ ਮੂਲ ਮੁੱਢ ਹੈ। ਕਦਾਂਚ ਕਰਨਾ ਨਾ ਉਪਰਜਤੇ, ਕਦਾਂਚ ਕਦੇ ਵੀ ਥੋੜ੍ਹੀ ਜੀ ਵੀ ਕਰਨਾ ਕਹੀਏ ਕਿਰਪਾ, ਨਾ ਉਪਰਜਤੇ, ਨਹੀਂ ਪੈਦਾ ਹੋਣ ਦਿੰਦਾ, ਤਰਸ ਨਹੀਂ ਪੈਦਾ ਹੋ ਦਿੰਦਾ, ਕਿਰਪਾ ਨਹੀਂ ਪੈਦਾ ਹੋਣ ਦਿੰਦਾ ਹੈ। ਜਦੋਂ ਕ੍ਰੋਧ ਸਵਾਰ ਹੋਇਆ ਹੁੰਦਾ, ਵਿਖਿਆਂਤ ਜੀਵੰ ਵਸਿਅੰ ਕ੍ਰੋਧ, ਵਿਸ਼ਿਆਂ ਵਾਲੇ ਜੀਵਾਂ ਨੂੰ, ਵਿਖਈ ਜੀਵਾਂ ਨੂੰ, ਵਿਕਾਰੀ ਜੀਵਾਂ ਨੂੰ ਵਸਿਅੰ ਕ੍ਰੋਧ ਵਸ ਵਿੱਚ ਕਰ ਲੈਂਦਾ। ਜਦੋਂ ਕ੍ਰੋਧ ਸਵਾਰ ਹੋਇਆ ਹੋਵੇ, ਐਂ ਟੱਪਦਾ, ਨਿਰਤਿਅੰ ਕ੍ਰੋਧ ਜਥਾ ਮਰ ਕੱਟੈ, ਜਿਵੇਂ ਬਾਂਦਰ ਟੱਪਦਾ ਹੁੰਦਾ, ਐਂ ਟੱਪਦਾ, ਟਿਕ ਨਹੀਂ ਸਕਦਾ ਫਿਰ। ਕਦੇ ਦੰਦੀਆਂ ਪੀਹੋ, ਕਦੇ ਬੁੱਲ ਟੁੱਕੂ, ਕਦੇ ਅੱਖਾਂ ਲਾਲ ਪੀਲੀਆਂ ਜੀਆਂ ਕੱਢੂ, ਕਦੇ ਇੱਧਰ ਨੂੰ ਮਾਰੂ, ਨਿਕਲ ਇੱਧਰ ਇੱਧਰ ਵਜਾ, ਕ੍ਰੋਧ ਹੈ ਸਹੀ ਹੈ। ਕਹਿੰਦੇ ਜਿਵੇਂ ਬਾਂਦਰ ਟੱਪਦਾ ਨਾ, ਇਸ ਤਰ੍ਹਾਂ ਨਿਰਤਿਅੰ ਕਰਾ ਦਿੰਦਾ ਹੈ। ਕਹਿੰਦੇ ਅਨਕ ਸ਼ਾਸਨ, ਅਨੇਕ ਤਰ੍ਹਾਂ ਦੀਆਂ ਸ਼ਾਸਨ ਸਜਾਵਾਂ ਤੜੰਤ ਤਾੜਨਾ ਜਮਦੂਤ ਦਿੰਦੇ ਨੇ ਕ੍ਰੋਧੀ ਨੂੰ। ਤਬ ਸੰਗੇ ਆਦਮੰਗ ਨਰੈ, ਤਬ ਤਿਸ ਦੇ ਸੰਗੇ ਨਾਲ ਜੁੜ ਕੇ ਨਰਹ ਪੁਰਸ਼ ਆਦਮ ਕਹੀਏ ਅਧੋ ਗਤੀ ਨੂੰ ਪ੍ਰਾਪਤ ਹੁੰਦਾ, ਨੀਚ ਹੋ ਜਾਂਦਾ ਹੈ। ਕਹਿਣ ਲੱਗੇ ਮਹਾਰਾਜ, ਇਹ ਤੋਂ ਵੀ ਕੋਈ ਉਪਾਅ ਦੱਸ ਦੋ ਬਚਣ ਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕ੍ਰੋਧ ਦਾ ਉਪਾਅ ਹੈ ਨਿਮਰਤਾ। ਨਿਮਰਤਾ ਨਾਲ ਗਰੀਬ ਹੋ ਕੇ ਦੀਨ ਬਣ ਕੇ ਬੇਨਤੀ ਕਰੀਏ ਦੁੱਖ ਭੰਜਨ, ਹੇ ਦੀਨ ਦੁੱਖ ਭੰਜਨ, ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਦਇਆਲ ਪ੍ਰਭ ਨਾਨਕ। ਸਤਿਗੁਰੂ ਕਹਿੰਦੇ, ਓਂ ਬੇਨਤੀਆਂ ਕਰੋ, ਹੇ ਪ੍ਰਭੂ ਜੀ, ਹੇ ਦਿਆਲੂ ਜੀ, ਗਰੀਬਾਂ ਦੇ ਦੁੱਖ ਨੂੰ ਭੰਨਣ ਵਾਲੇ ਵਾਹਿਗੁਰੂ ਕਿਰਪਾ ਕਰ। ਸਰਬ ਜੀ ਰੱਖਿਆ ਕ੍ਰੋਧ, ਤਾਂ ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ, ਸਾਰੇ ਜੀਵਾਂ ਦੀ ਵੀ ਰੱਖਿਆ ਕ੍ਰੋਧ ਕਰਦਾ ਹੈ, ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੋ ਜਾਂਦਾ ਹੈ।
ਅਨਕ ਲਹਿਰੀ ਕਲੋਲ ਤੇ
ਹਰੀ ਲਾਲ ਕ੍ਰਿਸ਼ਨ ਲਾਲ, ਹੁਣ ਲੋਭ ਦੀ ਸੁਣ ਲਓ ਭਾਈ। ਲੋਭ ਐਸਾ ਹੈ, ਹੇ ਲੋਭਾ ਲਾਂਪੜ ਸੰਗ ਸਿਰ ਮੋਰੈ। ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜਾ ਲੋਭ ਹੈ ਨਾ, ਇਹਦੀ ਸੰਗਤ ਤਾਂ ਬੜੀ, ਸਭ ਦੇ ਸ਼੍ਰੋਮਣੀ ਲੋਭ ਹੈ। ਜਿਹੜਾ ਇਹਦੇ ਵਿੱਚ ਲਾਂਪਟ ਲਪਾਏਵਾਨ ਹੋ ਜਾਂਦਾ, ਅਨਕ ਲਹਿਰੀ ਕਲੋਲ ਤੇ, ਅਨੇਕ ਤਰ੍ਹਾਂ ਦੀਆਂ ਲਹਿਰਾਂ ਦੇ ਵਿੱਚ ਕਲੋਲਾਂ ਕਰਦਾ ਹੈ, ਭਾਵ ਟਿਕਦਾ ਨਹੀਂ, ਅੰਦਰ ਹੋਰ ਦੇ ਹੋਰ ਫੁਰਨੇ, ਹੋਰ ਦੇ ਹੋਰ ਫੁਰਨੇ ਨਿਕਲੀ ਜਾਂਦੇ ਹੈ, ਚੱਲੀ ਆਉਂਦੇ ਹੈ, ਚੱਲੀ ਆਉਂਦੇ ਹੈ, ਇਹ ਨਹੀਂ ਟਿਕਦਾ। ਲੋਭ ਵੀ ਐਸਾ ਹੈ, ਹੇ ਲੋਭਾ ਲਾਂਪਟ ਸਿੰਘ ਸਿਰ ਮੋਰ ਹੈ। ਹੇ ਭਾਈ, ਲੋਭ ਐਸਾ ਹੈ ਜਿਹਨੂੰ ਲਾਂਪਟ ਕਰ ਲੈਂਦਾ ਹੈ, ਆਪਣੇ ਸੰਗ ਨਾਲ ਲਾ ਕੇ ਉਹਦੇ ਸ਼੍ਰੋਮਣੀ ਬਣ ਜਾਂਦਾ, ਉਹਦੇ ਉੱਪਰ ਲਾ, ਅਨੇਕ ਲਹਿਰਾਂ ਦੇ ਵਿੱਚ ਕਲੋਲ ਤੇ ਫੁਰਨੇ ਕਰਦਾ। ਇਹ ਜੀਆ ਜੀਵ ਧਾਵੰਤ ਦੌੜਦਾ ਬਹੁਤ ਤਰ੍ਹਾਂ ਦੇ ਨਾਲ, ਅਨਕ ਪਾਤ ਬਹੁ ਡੋਲ ਤੇ, ਅਨੇਕ ਤਰ੍ਹਾਂ ਦੇ ਨਾਲ ਡੋਲ ਤੇ ਭਰਮਦੇ ਫਿਰਦੇ ਨੇ। ਲੋਭ ਦੇ ਵਿੱਚ ਹੋਏ ਹੋਏ ਬੜਾ ਦੌੜਦਾ ਮਨੁੱਖ, ਜਿੱਥੇ ਤੱਕ ਦੌੜ ਲੱਗੇ ਉੱਥੇ ਤੱਕ ਪਹੁੰਚਦਾ, ਵੀ ਜਿੱਥੇ ਕਹਿ ਦੇਣ ਉੱਥੇ, ਵੀ ਉੱਥੇ ਪੈਸੇ ਬੜੇ ਬਣਦੇ ਆ, ਚਲੋ ਉੱਥੇ ਹੀ ਜਾਂਦਾ, ਭੱਜਦਾ ਫਿਰਦਾ ਡੋਲਦਾ ਫਿਰਦਾ, ਲੋਭ ਦੇ ਵਿੱਚ ਹੋਇਆ ਹੋਇਆ। ਲੋਭ ਐਸਾ ਹੈ ਕਹਿੰਦੇ, ਜਿਹੜਾ ਐਸੇ ਲੋਭ ਦੇ ਵਿੱਚ ਫਸ ਗਿਆ ਉਹਨੂੰ ਟਿਕਣ ਨਹੀਂ ਦਿੰਦਾ ਹੈ। ਜਿਹੜਾ ਲੋਭ ਵਾਲਾ ਪੁਰਸ਼ ਹੁੰਦਾ ਹੈ, ਤਬ ਤਿਸ ਦੇ ਤਾਂ ਹੀ ਲੱਜਿਆ ਸ਼ਰਮ ਨੱਚ ਮਿੱਤਰ, ਮਿੱਤਰਾਂ ਦੀ ਸ਼ਰਮ ਉਹਨੂੰ ਨਹੀਂ ਹੁੰਦੀ। ਨੱਚ ਇਸ਼ਟੰ, ਇਸ਼ਟ ਗੁਰੂ ਪੀਰ ਦੀ ਵੀ ਉਹਨਾਂ ਨੂੰ ਸ਼ਰਮ ਕੋਈ ਨਹੀਂ, ਗੋਲਕਾਂ ਵੀ ਭੰਨ ਲੈਂਦੇ ਹੈ, ਵੀ ਵੇਖ ਕੇ ਖੰਡ ਪਾਠ ਵੀ ਚੱਲਦਾ ਹੋਵੇ ਨਾ, ਫਿਰ ਵੀ ਇੱਥੇ ਇਸੇ ਗੁਰਮੁਖ ਨੂੰ ਤਾਂ ਗੁਰਮੁਖੀ ਕਿਹਾ ਜਾਂਦਾ ਹੈ, ਜਥੇ 'ਚ ਵੀ ਸਿੰਘ ਰਿਹਾ ਸੀ। ਅਖੰਡ ਪਾਠ ਕਿਸੇ ਦੇ ਘਰ ਰੌਲ ਤੋਂ ਉੱਠਿਆ ਅਤੇ 5 ਰੁਪਈਏ ਨਵੇਂ ਜਿਹੇ ਪਏ ਸੀ, ਹੌਲੀ ਕਦੇ ਕੇ ਮੱਥਾ ਟੇਕਣ ਲੱਗੇ ਨੇ, ਹੱਥ ਉੱਤੇ ਰੱਖ ਕੇ 5 ਰੁਪਈਏ ਚੱਕ ਲਏ ਅਤੇ ਪਾਠੀ ਦੀ ਨਿਗਾਹ ਪੈ ਗਿਆ। ਹੁਣ ਚੱਕ ਤਾਂ ਲਏ ਸੀ, ਵੀ ਪਾਠੀ ਨੇ ਹੁਣ ਰੌਲਾ ਪਾ ਦੇਣਾ ਇਹਨਾਂ ਨੇ, ਵੀ ਇਹਦੇ ਪੈਸੇ ਚੱਕ ਲਏ। ਉਹਦੇ ਆਉਣ ਤੋਂ ਪਹਿਲਾਂ ਹੀ ਵੈਦ ਜੀ ਕੋਲ ਆ ਕੇ ਕਹਿੰਦਾ, ਜੀ ਮੇਰੀ ਅਰਦਾਸ ਕਰੋ, ਮੈਂ ਬੜਾ ਪਾਪੀ ਹੈ, ਮੈਂ ਆਏ ਹਾਂ, ਮੈਂ ਆਏ ਹਾਂ। ਵੈਦ ਜੀ ਨੂੰ ਕੌਣ ਸਮਝਾਵੇ ਮਹਾਂਪੁਰਖਾਂ ਨੂੰ, ਕਹਿੰਦੇ ਹੋ ਕੀ ਗਿਆ, ਦੱਸ ਤਾਂ ਸਹੀ, ਕਾਹਦੀ ਅਰਦਾਸ ਕਰਾਉਣੀ ਹੈ, ਤੈਂ ਕੀ ਪਾਪ ਹੋ ਗਿਆ। ਕਹਿੰਦਾ, ਜੀ ਉੱਥੇ ਰੁਪਈਏ ਪਏ ਸੀ, ਮੇਰਾ ਮਨ ਹੋ ਗਿਆ ਬੇਈਮਾਨ, ਮੈਂ 5 ਰੁਪਈਏ ਚੱਕ ਲਏ। ਮਹਾਂਪੁਰ ਕਹਿੰਦੇ, ਮੈਂ ਨੇਤੀ ਚੱਕਦਾ, ਤੂੰ ਅੱਜ ਚੱਕ ਲਏ, ਕੀ ਹੋ ਗਿਆ। ਵੈਦ ਜੀ ਵੀ ਸੀ, ਫਿਰ ਕੀ ਹੋ ਗਿਆ, ਕਹਿੰਦੇ ਤੇ ਅੱਜ ਚੱਕ ਲਏ, ਮੈਂ ਨੇਤੀ ਚੱਕਦਾ, ਸਾਰੇ ਚੱਕ ਲਏ ਉਹਨਾਂ। ਮੈਂ ਐਸਾ ਲੋਭ ਹੈ, ਗੁਰੂ ਦਾ ਜੀ ਸਾਹਮਣੇ ਮਹਾਰਾਜ ਪ੍ਰਕਾਸ਼ ਹੈ, ਭੈ ਨਹੀਂ ਕਰਦਾ ਅਤੇ ਗੋਲਕ ਭੰਨਣ ਨੂੰ ਵੀ ਦੇਰ ਨਹੀਂ ਲਾਉਂਦਾ, ਚੱਕ ਲੈਂਦਾ, ਭੰਨ ਲੈਂਦਾ। ਇਸ ਤਰ੍ਹਾਂ ਨੱਚ ਮਿੱਤਰੰ ਨੱਚ ਇਸ਼ਟੰ, ਕੋਈ ਪੇਸ਼ਟ ਉਸ਼ਟ ਨਹੀਂ, ਕੋਈ ਗੁਰੂ ਪੀਰ ਨਹੀਂ ਹੁੰਦਾ। ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ, ਨਾ ਹੀ ਤਿਸ ਨੂੰ ਲੱਜਿਆ, ਸ਼ਰਮ ਹੁੰਦੀ ਹੈ ਕੋਈ ਬਾਂਧਵ ਸੰਬੰਧੀਆਂ ਦੀ। ਨੱਚ ਮਾਤ ਪਿਤਾ, ਮਾਤਾ ਪਿਤਾ ਦੀ ਵੀ ਕੋਈ ਸ਼ਰਮ ਲੱਜਿਆ ਨਹੀਂ ਹੁੰਦੀ ਹੈ। ਐਸਾ ਜਿਹੜਾ ਲੋਭੀ ਹੈ, ਲੋਭ ਦੇ ਵਿੱਚ ਹੋਇਆ ਹੋਇਆ ਪੁਰਸ਼, ਅਕਰਣ ਕ੍ਰੋਧ, ਜਿਹੜਾ ਨਹੀਂ ਵੀ ਕੰਮ ਕਰਨ ਵਾਲਾ ਉਹ ਵੀ ਕਰਦਾ, ਕਹਿੰਦਾ ਕੋਈ ਗੱਲ ਨਹੀਂ, ਪੈਸੇ ਤਾਂ ਬਣਦੇ ਹੈ। ਨਹੀਂ ਕਰਮ ਕਰਨ ਵਾਲਾ ਉਹ ਵੀ ਕਰਦਾ ਹੈ, ਪੈਸੇ ਬਣਾਉਣੇ, ਕਹਿੰਦਾ ਮਾਇਆ ਬਣੇ ਬਸ। ਅਖਾਦ ਦੇ ਖਾਦਿਅੰ, ਜਿਹੜੀ ਵਸਤ ਨਹੀਂ ਖਾਣ ਪੀਣ ਵਾਲੀ, ਮਨੁੱਖ ਦੇ ਰਾਕਸ਼ਾਂ ਦਾ ਖਾਈਆ ਜਾਂ ਹੋਰ ਹੈ, ਉਹ ਵੀ ਖਾਦਿਆਂ ਖਾ ਜਾਂਦਾ, ਛੱਡਦਾ ਹੀ ਨਹੀਂ। ਅਸਾਜਿਅੰ ਸਾਜ ਸਮਝਿਆ, ਜਿਹੜੇ ਅਸਾਜਿਅੰ ਸਾਜ ਦਾ, ਸਾਜਿਅੰ ਦਾ ਅਰਥ ਹੁੰਦਾ ਇਕੱਠੀ ਕਰਨੀ, ਯੋਗ ਨਹੀਂ ਹੈ ਮਾਇਆ, ਉਹਨੂੰ ਸਾਜ ਇਕੱਠੀ ਕਰਦਾ। ਸਮਝਿਆ ਸਾਰੀ ਦੀ ਸਾਰੀ ਨੂੰ ਇਕੱਠੀ ਕਰਦਾ ਫਿਰਦਾ, ਵੀ ਛੱਡਣੀ ਨਹੀਂ ਹੈ। ਲੋਭੀ ਜੋ ਹੋਇਆ
ਤ੍ਰਾਹੇ ਤ੍ਰਾਹੇ ਸਰਨ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰੈ।
ਕਹਿੰਦੇ ਤਾਂ ਤੇ ਜੇ ਬਚਣਾ ਹੈ ਨਾ ਇਸ ਤੋਂ, ਤਾਂ ਹੇ ਹਰੀ ਲਾਲ ਕ੍ਰਿਸ਼ਨ ਲਾਲ ਇਉਂ ਬੇਨਤੀ ਕਰੀਏ, ਸਰਨ ਸੁਆਮੀ, ਸਵਾਮੀ ਮਾਲਕ ਦੀ ਸ਼ਰਨ ਲੈ ਕੇ ਨਾ ਬੇਨਤੀ ਕਰੀਏ, ਤ੍ਰਾਹੇ ਤ੍ਰਾਹੇ ਰੱਖਿਆ ਕਰੋ, ਰੱਖਿਆ ਕਰੋ ਮਹਾਰਾਜ, ਤ੍ਰਾਹੇ ਤ੍ਰਾਹੇ ਸਰਨ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰੈ। ਹੇ ਸਾਰਿਆਂ ਦੇ ਵਿੱਚ ਵਿਆਪਕ ਹੋਏ ਹੋਏ, ਹੇ ਹਰੀ ਵਾਹਿਗੁਰੂ ਪਰਮੇਸ਼ਰ ਨਰ ਹਰੈ, ਸਭ ਪੁਰਸ਼ਾਂ ਨੂੰ ਹਰੇ ਭਰੇ ਕਰਨ ਵਾਲੇ ਸਵਾਮੀ ਜੀਓ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਇਸ ਤਰ੍ਹਾਂ ਉਸ ਦੇ ਅੱਗੇ, ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ, ਤਾਂ ਵੀ ਇਸ ਲੋਭ ਤੋਂ, ਲਾਂਪਟ ਹੋਣ ਤੋਂ ਬਚਦਾ ਹੈ।
ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ।
ਹੋਰ ਅੱਗੇ ਦੱਸਦੇ ਨੇ, ਹੁਣ ਆ ਗਿਆ ਹੰਕਾਰ। ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ ਜਿਹੜਾ ਹੰਕਾਰ ਹੈ ਨਾ, ਇਹ ਜਨਮ ਮਰਨ ਮੂਲੰ, ਜੰਮਣ ਮਰਨ ਦਾ ਮੂਲ ਹੈ। ਹੰਕਾਰ ਵਿੱਚ ਹੋਇਆ ਹੋਇਆ ਪਾਪ ਆਤਮਾ, ਪਾਪ ਆਤਮਾ ਬਣ ਜਾਂਦਾ, ਪਾਪੀ ਬਣ ਜਾਂਦਾ ਹੰਕਾਰੀ ਹੋ ਕੇ। ਦੇਖ ਲਓ ਜਿਹੜਾ ਕੁਛ ਹੋ ਜੂਗਾ, ਦੇਖੀ ਜਾਓ ਜਿਹੜਾ ਕੁਛ ਹੋ, ਵੱਢਣਾ ਹੀ ਹੈ। ਪਾਪ ਆਤਮਾ ਹੁੰਦਾ ਹੰਕਾਰੀ ਹੋਇਆ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਹੰਕਾਰ ਹੀ ਜੰਮਣ ਮਰਨ ਦਾ ਮੂਲ ਮੁੱਢ ਹੈ। ਕਹਿੰਦੇ ਹੰਕਾਰੀ ਹੋਇਆ ਮਿੱਤਰਾਂ ਨੂੰ ਵੀ ਤਜੰਤ ਛੱਡ ਦਿੰਦਾ, ਤੁਹਾਡੇ ਬਿਨਾਂ ਮੇਰਾ ਗੱਡਾ ਨਹੀਂ ਖੜਦਾ, ਨਹੀਂ ਆਉਣਾ ਨਾ ਹੀ, ਮਿੱਤਰਾਂ ਨੂੰ ਵੀ ਛੱਡ ਦਿੰਦਾ। ਮਿੱਤਰੰ ਤਜੰਤ ਹੰਕਾਰੀ ਹੈ ਜੋ। ਸਤਰੰਗ ਦ੍ਰਿੜੰਤ, ਦੁਸ਼ਮਣਾਂ ਦੇ ਨਾਲ ਪੱਕੀ ਜਾਰੀ ਪਾ ਲੈਂਦਾ ਹੈ, ਦਿਲ ਕਰ ਲੈਂਦਾ ਹੈ। ਅਨੇਕ ਤਰ੍ਹਾਂ ਦਾ ਮਾਇਆ ਦਾ ਵਿਸਤੀਰਨ ਹੈ, ਵਿਸਥਾਰ ਕਰਦਾ, ਬਥੇਰੀ ਹੈ, ਅੱਗ ਲਾ ਦਿਆਂਗੇ, ਫਲਾਣਾ ਕਰ ਦਿਆਂਗੇ, ਕਰਦੇ ਕਤਲ ਛਡਾ ਲਿਆਵਾਂਗੇ, ਇਹ ਕਰਦਾ। ਮਾਇਆ ਨੂੰ ਵਿਸਤੀਰਨ ਹੈ, ਖਿਲਾਰ ਖਿਲਾਰ ਕੇ ਵਿਖਾਉਂਦਾ, ਹੰਕਾਰ ਦੇ ਵਿੱਚ ਹੋਇਆ ਹੋਇਆ ਵਿਸਥਾਰ ਕਰਦਾ।
ਜਾਵੰਤ ਥਕੰਤ ਜੀਆ, ਦੁੱਖ ਸੁੱਖ ਬਹੁਤ ਭੋਗਣਾ।
ਜੀਆ ਇਹ ਜੀਵ ਕਦੇ ਆ ਗਿਆ, ਕਦੇ ਚਲਿਆ ਗਿਆ, ਕਦੇ ਆ ਗਿਆ, ਕਦੇ ਚਲਿਆ ਗਿਆ, ਭੱਜੇ ਹੀ ਫਿਰਦਾ, ਹੰਕਾਰ ਦੇ ਵਿੱਚ ਹੋਇਆ ਹੋਇਆ ਥਕੇਵਾਂ ਪ੍ਰਾਪਤ ਕਰਦਾ ਹੈ। ਹੰਕਾਰ ਵਿੱਚ ਹੋਇਆ ਹੋਇਆ ਹੀ ਦੁੱਖ ਸੁੱਖ ਬਹੁ ਭੋਗਣਾ, ਬਹੁਤ ਸਾਰੇ ਦੁੱਖ ਸੁੱਖਾਂ ਨੂੰ ਭੋਗਦਾ ਹੈ। ਭ੍ਰਮ ਭਿਆਨ ਉਦਿਆਨ ਰਮਣ, ਉਦਿਆਨ ਉਜਾੜ ਸੰਸਾਰ ਦੇ ਭਰਮ ਵਿੱਚ ਭਿਆਨ ਪਿਆ ਹੋਇਆ 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 ਭਿਆਨ ਭਰਮਣਾ ਫਿਰਦਾ ਹੈ। ਰਮਣ ਰਮਿਆ ਹੋਇਆ ਭਰਮਣ ਦੇ ਵਿੱਚ ਹੀ ਲੱਗਿਆ ਪਿਆ ਹੈ। ਮਹਾ ਵਿਗਟ ਅਸਾਧ ਰੋਗਣ, ਇਹ ਜਿਹੜਾ ਹੰਕਾਰ ਹੈ ਨਾ, ਇਹ ਅਸਾਧ ਰੋਗ ਹੈ, ਕੱਟਿਆ ਨਹੀਂ ਜਾਂਦਾ, ਬੜਾ ਬੇਕਟ ਹੈ, ਕੱਟਣ ਤੋਂ ਰਹਿਤ ਹੈ, ਅਸਾਧ ਰੋਗ ਹੈ। ਇਸੇ ਕਰਕੇ ਹੀ ਹਉਮੈ ਦੀਰਘ ਰੋਗ ਕਹਿ, ਹੰਕਾਰ ਦੀ ਹੀ ਇੱਕ ਮਾਂ ਹੈ ਹਉਮੈ। ਅਸਾਧ ਰੋਗਣ, ਇਹ ਅਸਾਧ ਰੋਗ ਹੈ, ਪਤਾ ਨਹੀਂ ਕਿਵੇਂ ਇਹਦਾ ਇਲਾਜ ਹੋ ਸਕਦਾ, ਹੁੰਦਾ ਨਹੀਂ। ਜਿਹਦਾ ਇਲਾਜ ਨਾ ਹੋਵੇ ਉਹਨੂੰ ਅਸਾਧ ਰੋਗ ਕਹਿੰਦੇ। ਇਹ ਅਸਾਧ ਰੋਗ ਹੰਕਾਰ ਹੈ, ਇਹਦਾ ਇਲਾਜ ਬੜਾ ਔਖਾ ਹੁੰਦਾ, ਗੁਰੂ ਹੀ ਕਿਰਪਾ ਕਰੇ। ਇਹਦਾ ਰੋਗ ਹੋਣਾ ਇਲਾਜ ਹੋਣਾ ਅਸਾਦ ਹੈ, ਨਹੀਂ ਸਾਧਿਆ ਜਾਂਦਾ ਹੈ, ਹੰਕਾਰ ਨੂੰ ਲੋਟ ਨਹੀਂ ਆਉਂਦਾ ਹੈ। ਹਰੀ ਲਾਲ ਕ੍ਰਿਸ਼ਨ ਲਾਲ ਕਹਿਣ ਲੱਗੇ, ਮਹਾਰਾਜ ਕੋਈ ਹੈ ਐਸਾ ਇਲਾਜ ਕਰਨ ਵਾਲਾ ਇਸ ਰੋਗ ਦਾ? ਜੇ ਰੋਗ ਭੈੜਾ ਤੇ ਕਹਿੰਦੇ ਰੋਗ ਦੀ ਦਵਾਈ ਵੀ ਹੁੰਦੀ ਹੈ, ਕੋਈ ਇਲਾਜ ਦਾ? ਮਰਜ ਕਹਿੰਦੇ ਇੱਕ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਉਹ ਵੈਦ ਹੈ ਗੁਰੂ, ਜਿਹੜੇ ਵੈਦ ਨੂੰ ਰੋਗ ਦਾ ਹੀ ਪਤਾ ਨਹੀਂ ਉਹਨੇ ਇਲਾਜ ਵੀ ਕੀ ਕਰ ਦੇਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵੀ ਆ ਕੇ ਬਾਂਹ ਫੜ ਲਈ ਸੀ ਹਰਦਾਸ ਨੇ, ਵੀ ਮੈਂ ਦੇਖਦਾ ਨਬਜ ਵੇਖ ਕੇ ਦੱਸੂੰ ਕੀ ਰੋਗ ਹੈ, ਫਿਰ ਉਹਦਾ ਇਲਾਜ ਲੱਭ ਲੂੰ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਤੈਨੂੰ ਇਲਾਜ ਦਾ ਪਤਾ ਹੀ ਨਹੀਂ, ਰੋਗ ਦਾ ਹੀ ਨਹੀਂ ਪਤਾ ਤੈਨੂੰ। ਨਬਜ ਨੂੰ ਜੇ ਵੇਖ ਕੇ ਪਤਾ ਹੀ ਨਾ ਲੱਗਿਆ ਵੀ ਕੀ ਰੋਗ ਹੈ। ਬਾਏ ਪਿੱਤ ਕਫ ਰੁਦਰ ਵਿਗਾੜ, ਚਾਰ ਤਰ੍ਹਾਂ ਤੋਂ ਰੋਗ ਪੈਦਾ ਹੁੰਦੇ ਨੇ, ਕਿਹੜਾ ਹੈ? ਅਖੀਰ ਕਹਿੰਦਾ ਜੀ ਤੁਹਾਨੂੰ ਤਕਲੀਫ ਕੀ ਹੈ ਦੱਸੋ। ਮਹਾਰਾਜ ਕਹਿੰਦੇ ਫਿਰ ਤੂੰ ਕਾਹਦਾ ਵੈਦ ਹੋਇਆ ਬਈ? ਕਹਿੰਦਾ ਰੋਗ ਤਾਂ ਤੁਹਾਨੂੰ ਕੋਈ ਹੈ ਨਹੀਂ। ਮਹਾਰਾਜ ਕਹਿੰਦੇ ਹੈ ਨਹੀਂ, ਤੈਨੂੰ ਕੀ ਪਤਾ ਲੱਗਿਆ ਵੀ ਹੈ ਨਹੀਂ? ਲੱਗਿਓ ਆਦਤੇ ਹੋਮੈ ਰੋਗੋ। ਗੁਰੂ ਨਾਨਕ ਕਹਿੰਦੇ ਮੈਨੂੰ ਤਾਂ ਆਦਤ ਤੋਂ ਮੁੱਢ ਤੋਂ ਹੀ ਲੱਗਿਆ ਹੋਇਆ ਹੋਮੈ ਦਾ ਰੋਗ, ਚਿੰਬੜ ਗਿਆ, ਇਹਦਾ ਇਲਾਜ ਕਰ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਇੱਕੋ ਹੀ ਵੈਦ ਹੈ, ਵਾਹਿਗੁਰੂ ਪਰਮੇਸ਼ਰ। ਵੈਦੰ ਪਾਰ ਬ੍ਰਹਮ ਪਰਮੇਸ਼ਵਰ, ਵੈਦ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਆਰਾਧ ਨਾਨਕ ਹਰ ਹਰ ਹਰੇ, ਹੇ ਹਰੀ ਲਾਲ ਕ੍ਰਿਸ਼ਨ ਲਾਲ। ਆਰਾਧਨਾ ਕਰੀਏ, ਮਨ ਕਰਕੇ ਵੀ ਉਸ ਹਰੀ ਨੂੰ ਆਰਾਧੀਏ, ਬਾਣੀ ਕਰਕੇ ਵੀ ਉਸ ਹਰੀ ਨੂੰ ਆਰਾਧੀਏ, ਸਰੀਰ ਕਰਕੇ ਵੀ ਉਸ ਹਰੀ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰੀਏ ਤਾਂ ਵੀ ਇਲਾਜ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਇੱਥੇ ਵਿਸਰਾਮ ਦਿੰਦੇ ਹਾਂ। ਅਨੇਕ ਪ੍ਰਕਾਰ ਦੀਆਂ ਫੁੱਲਾਂ ਆਪ ਸਭ ਸੰਗਤ ਨੇ ਕਿਰਪਾ ਕਰਨੀ, ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।